आचार्य पुरुष की तो बात है, यानी सब कुछ ही मिल सकता है। इवें काम से है कल वृक्ष स्वर्ग के विषय है, जिस वृक्ष बने हैं जिसमें यहाँ बैठ के जो भी संकल्प करता है वो पूरा होगा। पर वृक्ष मूर्ति तो प्राप्ति और शांति नहीं दे सकता, इस करके वो कल्प भी वैल्यूदी पुष्टि रूपी कल्प वृक्ष ऐसा श्रेष्ठ है और पदार्थ में संयुक्त तो प्राप्ति मुक्ति और शांति भी जिंदा है। इसी तरह का सैमगम बनी है कल देवी विच भी यही वसतन यही शिक्षा हैं, पर वो भी प्रभु प्राप्ति शांति और मुक्ति नहीं दे सकते। और वायु भी पक्षिता है, अगर काम ध्यान और कल्प वृक्ष है और पदार्थों में संयुक्त सब कुछ ही वायु प्राप्ति मुक्ति और शांता सब कुछ ही मिल जाएगा है। इस वास्ते त्रिवेणी माता ने शिक्षा दी, बाहर चलिया कर्म सब मन वह राजी वह अतीता नारद और उपदेशिया नाम ने नाम हमें और अतीता शिक्षा राजे चलिया हर कद राज करो नित नीता सुन। जो नारद मुनि ने समझाया अजी तू बच्चे हैं कि अब तेरी उम्र बहुत छोटी है, जेकर तेरी इच्छा राज पाल दी ही है मैं तेनो राजे नु कह के दवा सकना, चल मेरे नाल देखो ऐस उम्र विच तपस्या हो नहीं सकनी, बहुत छोटी आई उम्र, पर त्रों ਦਾ ਵਿਸ਼ਵਾਸ ਅਟਲ ਸੀ। ਕਹਿੰਦਾ ਕੁਛ ਵੀ ਹੋ ਸਰੀਰ ਚਲਿਆ ਜਾਵੇ ਪਰ ਮੈਂ ਜੋ ਕੁਛ ਲੈਣਾ ਭਜਨ ਕਰਕੇ ਪਰਮੇਸ਼ਰ ਤੋਂ ਲੈਣਾ। ਤਾਂ ਇਸ ਸਦੜ ਵਿਸ਼ਵਾਸ ਦੇ ਕੇ ਤੁਸੀਂ ਭਜਨ ਔਰ ਧਿਆਨ ਦੇ ਵਿੱਚ ਪ੍ਰਵਿਸ਼ਟ ਕਰਕੇ ਨਾਲ ਮੁਨੀ ਰਾਜੀ ਅਕਵਾਨ ਪਾਸ ਪਾਸ ਪਹੁੰਚਦਾ ਹੈ। ਉਹਨੂੰ ਜਾ ਕੇ ਕਹਿੰਦਾ ਰਾਜਨ ਬੜੀ ਗਲਤੀ ਕੀਤੀ, ਇੱਕ ਨੇ ਅਪਰਾਧ ਬੱਚੇ ਦਾ ਨੇ ਆਦਰ ਕੀਤਾ, उसने बड़ा हट धारण किया है, जेकर उसने माता को प्रकट कर लिया ऐसा ना तो उस बार ला लवे किसी ने नुकसान को बेहतर है उसने प्रसन्न कर पूछता। राजा ने अपने अंकार भेजे कि आजा तेरा हक अधे राजा राजन नहीं तेरा अधिकार भेजे सारा राज्य न मिलया। कहना नहीं तुम विश्वत के पंद्रह राज और सोलह राज मिलता है, सोचे अजय समय कर नहीं उठाया, अजय तो तपस्या शुरू ही की है, अजय तो भजन शुरू ही किया है, मैनु यह कुछ मिलता है पर यह इच्छा मैं की करा फिर द्रोह चित विच अटल पर भी इच्छा हो गई ने सियालात बदल गए तो उच्चे हो गए तेरा गंगा की मंगना है। तो उसने अटल पद की इच्छा रख के तपस्या भजन करना शुरू किया। हौली हौली पहले हफ्ते अपने मृत्यु संकुचया श्वासों का समाधानी पूजा किया, उस समय अगले हफ्ते चार दो विदेश होते आ गया, अगले हफ्ते दो अठ चार विदेश होते आ गया, अगले हफ्ते तीन बारह छह विदेश होते, इसी तरह हर हफ्ते बढ़ता चला गया। व्यास करते 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 भी अस्सी चालीस रेशो से आके रेश रूप छोड़ के कुंभ की हो जाता, उसे फिर पिछे की जाती है ध्यान दृष्टि ये चल हो जाती है समाज अस्थित हो जाती है। जो सिंह की हालत हुई उसमें के इंद्र ने फिक्र पहने सरदार आया इंद्र कौन फिक्र पिया ऐसा ना हो कितने मेरी इंद्र पदवी मंग लवे। उसने डलाउन की कोशिश की थी, राक्ष वगैरह भेजे पुष्कर वगैरह भेजा गया जिसन त्रुण डलाओ, लेकिन उसकी व्यक्ति बिल्कुल अचल जोर डलावे उतनी देर तक ही होंगे, जिनी देर तक व्यक्ति का कोई वजूद होगा जब व्यक्ति व्यक्ति बना ही छड़ दे परमेश्वर जो अचल है ओद्दे विच लीन हो जाए उन्हों कौन बुला सकता है। એવું કરતી સારે મુરમડી જાગે ઇન્દ્ર નું કહેતા સમજે રાજન તો નિમિત્તે ચાલ હૈ ઉસે ઉપર ચાલા કોઈ અસર નહીં હોતા ઉસમાં કે ઇન્દ્ર ભગવાન કે પાસ પહોંચ ગયા જાકે કહેને મહારાજ મેરી રક્ષા કરો તો હમને અજંત તપસ્યા આરંભી હોઈ હૈ એસા ના હો કે તે મેરી ઇન્દ્ર પર ભી ખોલ દે મેનું કરના પડે એ સુન કે ભગવાન ને જત ડરના વો તેરી ઇન્દ્ર પર ભી ઈચ્છા રખે તપ નહીં કર રહ્યા વો તો સિર્ફ અટલ પર ભી ઈચ્છા રખે તપ કરતા હૈ મેં જાના હા તુરી ઈચ્છા પૂરી કરવા પૂરી તપસ્યા પૂરી હો ગઈ હૈ ભગવાન આયા જીતે ત્રણ સમાજ સ્થિત બેઠા થી અટલ સમાજ રહી થઈ ભગવાન ને આવાજ દીધી ત્રણ મેં આ ગયા હું નેત્ર તો મંગણા હે મેં આ ગયા પર સમાધિ ચલ દ્વિતીય અંતર કર ચુકી થી જો દેખ્યા ઈશ્વરી વૃત્તિ બિલકુલ અચલ હૈ અપની શક્તિ ના ભગવાન ને પોતી સુખમ સુંદર સુમ્યા હલાયા નેત્ર ખુલે ઈ વેખ્યા જિસ ધ્યાન વિચ અંદર મગન થી પોતાના ખડા હોય પર અરે પંચ સાલ ના બચ્ચા નમસ્કાર કરી થી જાણ લગા મહા મેં તો બહુત બચ્ચા મેં તો સ્તુતિ કરની ભી નહીં આવી હજે તક કે મેં આપની સ્તુતિ કરું કૃપા કરો મેરે સે આપને મેં આપની ઈચ્છા ભગવાન ને કે આ ઠીક હૈ મેં બહુત પ્રસન્ન અટલ પદ ની ઈચ્છા રાખે તપસ્યા કીતી હૈ ભક્તિ કીતી હૈ વો તેનું બડી દેર તક પ્રાપ્ત હોવેગી ઉસ તો ઇલાવા તું અપને ઘર જા અપને માતા પિતા નું મિલ તાકે વો કેટલા રાજ કે તેરે પિતા ની ઉમર બહુ છોટી તું થોડી રહેતી હૈ તો રાજ રાજ કરે ઓર અપને તો ભી ભક્તિ કરવાને ક્યોંકિ જૈસા રાજા તથા ભક્ત અગર રાજા ભક્ત હૈ તો અપને ખુદ ખુદ ભક્ત હો જાતી હૈ અગર રાજા વિચારી હૈ તો અપને ભી વિચારી હો જાયેગી ઇસ કરકે જા જાકે ઉસ સ્થાન સંભાલના પર ਜਦੋਂ ਇਹੋ ਜਿਹੀ ਗੱਲ ਕਹੀ ਦ੍ਰੋਣ ਜੋ ਆਨੰਦ ਉਹ ਸੁਖ ਇਸ ਅਵਸਥਾ ਵਿੱਚ ਪ੍ਰਾਪਤ ਸੀ ਛੱਡਣ ਦਿਲ ਨਹੀਂ ਸੀ ਕਰਦਾ ਪ੍ਰਭੂ ਮੈਨੂੰ ਰਾਜ ਦੀ ਵੀ ਇੱਛਾ ਨਹੀਂ ਮੈਨੂੰ ਅਟਲ ਪਤਨੀ ਦੀ ਵੀ ਇੱਛਾ ਨਹੀਂ ਮੈਨੂੰ ਮੁਕਤ ਦੀ ਵੀ ਇੱਛਾ ਨਹੀਂ ਅਗਰ ਆਪ ਮੇਰੇ ਤੇ ਪ੍ਰਸੰਨ ਹੋ ਮੇਰੇ ਪਰ ਖੁਸ਼ ਹੋ ਮੈਂ ਇਸੀ ਰੰਗ ਵਿੱਚ ਰਹਿਣ ਦੋ ਜਿਸ ਰੰਗ ਵਿੱਚ ਮੈਂ ਹਾਂ ਉਸ ਮੌਕੇ ਤੂੰ ਨੇ ਭਗਵਾਨ ਨੂੰ ਇਉਂ ਕਿਹਾ ਸੀ Thank you. सुंदर मनमोहन प्याले सब मद निराले, राग न चाहो मुक्त न चाहो मन प्रीत चरण कहला। जो मन अपना मतलब भाव दवा के वाहिगुरु के चरणों में लीन हो जाता है, इस तो वड्डा सुख कोई है ही नहीं तिना लोगों टोला बोला बिच, उस मौके जी इच्छा सारी शांत हो जाती है। इच्छा उतनी देर तक जिन्नी देर तक मन का कोई वजूद है, मन है जो मन ही ना रहा, मन परमेश्वर में जो आनंद सागर लीन हो गया, तो इच्छा जिथे रह जा उस आनंद में छुटन वास्ते दिल नहीं करता। भगवान कह देते हैं अटल पदवी वास्ते तपस्या की है, इस वास्ते तेनों ये पदवी अवश्य ही भुगतनी पड़ेगी। पर फिर कहते महाराज यह वस्तु किसी और दे दो, पर मैनू तो इसी रंग में रहन दो जिस रंग में हूं। मस्ता साधन सुसाधन उस आनंद छोड़ने दिल नहीं करता, क्योंकि जी आ जा सुख उठे और कितने जाएगी। हाँ भगवान वादा प्रेरदा है लेकिन खेचा नहीं, निष्काम सहकाम जो कितनी प्रति बनी है कामता के आके सारिया इच्छा शांत हो जाएं। भगवान उसके वसी पूछ हो जाता है, जिमें कोई राजा अपना देश छद के किसी दूसरी विलायत में जाता है, उसे बड़ी देर तक रहा, पाने का समा नजदीक जान के जितनिया राणिया सन सब ने चिट्ठिया लगवाइया, लिखा ए चीजा ए देश अच्छिया जी वस्तु जितने मंगवानी है लिख भेजो लेंदे आने। पर असी सलाहकारी बनवा रहे हैं, सारिया राणिया ने किसने लिखा मैनु आ लेंदे आना, किसने आ किसने आ। तो पटराणी ने सबसे वड्डी राणी जी जड़ी उसने एक कागज के उपर लाल स्याही नाथ का अखर पा दिता, लफावे में बंद करके भेज दिता। सब चिट्ठिया पढ़िया राजा ने, जो जो चीज किसी ने मंगवाई वो खरीद करवा के पैक करवा ले गई। पर पटराणी की चिट्ठी पढ़ के बड़ा हैरान होया, ये कुछ भी नहीं लिखा, सिर्फ लाल स्याही नाल ही सस्ता अखर, समझने पैंदी इसका की भाव है। वजीर नूं बुला के कहण लगा ऐं चिट्ठियां लिखाइयां सन सबराणियां नूं, किसी ने कुछ मंगवाया किसी ने कुछ, पर आ पटराणी की चिट्ठी है, इहने विचार करो इहदा की भाव है। इक्को अखर लाल स्याही नाल लिखा है। वजीर बड़ा सियाणा सी, कहणा सरकार मैं रात नूं सोचांगा। सारा सोचता है पटराणी बड़ी सुशीला पचबरता परमात्मा राजा ने सपने विच ही माहौल कर ली आदत नहीं जिसमें, कैसे हो सकते माहौल के तौर पर कुछ लीजिए, एदा कोई ना कोई सहारा है। वजीर बहुत तेज दिमाग से उसने सोचा इसका अर्थ से है लाल स्याही का लला सुस्ता खला लगा दिता लाल का, इसका भाव यह है सरकार मैं कुछ नहीं चाहिए सिर्फ आपके दर्शन की लालसा। ये विचार के दूसरे दिन वजीर आया, आके राजा ने कहे सरकार पटराणी का भाव तो है कुछ है, उन्हें क्या मैं कुछ नहीं चाहिए हो सिर्फ आपके दर्शन की लालसा है। ये सुन के राजा बहुत खुश रहा, देश पहुंच गए। पर राजा सीता पटराणी के मंदिर से जाता है, उसे ਚੱਲ ਰਿਹਾ ਜਿਹੜੀ ਜਿਹੜੀ ਚੀਜ਼ ਜਿਸ ਰਾਣੀ ਨੇ ਮੰਗਵਾਈ ਉਸਦੇ ਮਹਿਲ ਵਿੱਚ ਭੇਜ ਦਿੱਤੀ ਗਈ। ਲੇਕਿਨ ਆਪ ਪਟਰਾਣੀ ਦੇ ਮਹਿਲ ਵਿੱਚ ਹੀ ਰਹਿੰਦਾ। ਉਹ ਰਾਣੀਆਂ ਦੀਆਂ ਗੋਲੀਆਂ ਆਈਆਂ ਆ ਕੇ ਅਰਦਾਸ ਕਰਦੀਆਂ, ਸਰਕਾਰ ਦਰਸ਼ਨ ਦਿਓ, ਦਰਸ਼ਨ ਦਿਓ। ਕਿੰਨੇ ਦਿਨ ਹੋ ਗਏ? ਰਾਜਾ ਕਹਿੰਦੇ ਦੱਸੋ ਜੋ ਜੋ ਚੀਜ਼ ਉਹਨਾਂ ਮੰਗਵਾਈ ਉਹਨਾਂ ਨੂੰ ਮਿਲੀ ਕਿ ਨਾ? ਉਹ ਤਾਂ ਮਿਲ ਗਈ ਆ। ਤੇ ਬਸ ਜਿਹੜੀ ਮੰਤਵ ਪਟਰਾਣੀ ਨੇ ਕੀਤੀ ਮੈਂ ਉਸਦੇ ਮਹਿਲ ਵਿੱਚ ਚਲਾ ਗਿਆ। ਇਸੀ ਤਰ੍ਹਾਂ ਵਾਹਿਰ ਅੰਤਰਯਾਮੀ ਰਾਜਾ ਜੀ ਨੇ ਜਿਤਨੇ ਭਗਤੀ ਕਰਨ ਵਾਲੇ ਮਾਨਵ ਦੀਆਂ ਰਾਣੀਆਂ, ਕੋਈ ਕੁਛ ਮੰਗਦਾ ਹੈ ਕੋਈ ਕੁਛ ਮੰਗਦਾ ਹੈ, ਜੋ ਕੁਛ ਮੰਗਦਾ ਹੈ ਜੋ ਮੰਗੇ ਛੋਈ ਛੋਈ ਪਾਵੇ। ਛੇ ਵਾਰ ਕੇ ਚਰਨ ਰਸੈਣ ਰਸੈਣ ਵੀ ਨਹੀਂ ਹਨ ਪ੍ਰਭੂ ਦੇ ਚਰਨ। ਪਰ ਜਿਹੜਾ ਕੁਛ ਨਹੀਂ ਮੰਗਦਾ ਚਰਨਾਂ ਦੀ ਪ੍ਰੀਤ ਮੰਗਦਾ ਹੈ, ਵਾਹਿਗੁਰੂ ਉਹਦੇ ਹਿਰਦੇ ਰੂਪੀ ਮਹਿਲ ਵਿੱਚ ਜਾ ਕੇ ਨਿਵਾਸ ਕਰਦਾ। ਨਿਵਾਸ ਵੀ ਐਸਾ ਕਰਦਾ ਸਰੀਰ ਵੀ ਉੱਥੇ ਹੀ ਰਹਿੰਦਾ ਜਿਹੜੇ ਦੂਰ ਨਹੀਂ ਹੁੰਦਾ। ਇਉਂ ਕਰਕੇ ਜੇ ਚਿੱਤ ਵਿੱਚ ਪ੍ਰਭੂ ਦਾ ਨਿਵਾਸ ਹੋਣ ਕਰਕੇ ਉਹ ਸੁਖ ਉਹ ਆਨੰਦ ਜਿਹਨੂੰ ਉਹ ਆਪ ਹੀ ਜਾਣਦਾ ਹੈ, ਜਿਹਨੂੰ ਕਹਿਵੇ ਕੋ ਸੋਭਾ ਨਹੀਂ ਦੇਖਾ ਵੀ ਪ੍ਰਵਾਨ। ਇਹ ਕਹਿਣ ਵਾਲੀ ਗੱਲ ਨਹੀਂ, ਜਿਸ ਨੂੰ ਪ੍ਰਾਪਤ ਹੋਵੇ ਉਹੀ ਜਾਣਦਾ ਹੈ। ਚਲੇ ਗੁਰੂ ਜੀ ਕਹਿੰਦੇ ਨਾ ਅੱਖਾਂ ਦੁਆਰਾ, ਕੰਨਾਂ ਦੁਆਰਾ, ਨਾਸਕਾਂ, ਇਹਨਾਂ ਦੁਆਰਾ ਬਿਰਤੀ ਦੀ ਇਕਾਗਰਤਾ ਜਦੋਂ ਹੁੰਦੀ ਹੈ ਉਹਦੇ ਵਿੱਚ ਅਸ ਪੈਂਦਾ ਹੈ ਆਤਮਾ ਜੋ ਆਨੰਦ ਦਾ ਸਾਗਰ ਹੈ। ਇਹਨਾਂ ਦਾ ਆਨੰਦ ਆਪਣਾ ਕੁਛ ਨਹੀਂ, ਇਹਦਾ ਉਦਾਰਾ ਆਨੰਦ ਹੈ ਆਤਮਾ ਦਾ। ਪਰ ਇਸਨੂੰ ਸੰਗਿਆਨੀ ਉਲੜ ਆਦਮੀ ਨਹੀਂ ਜਾਣਦਾ, ਇਹਨਾਂ ਵਿੱਚ ਸਮਝਦਾ ਹੈ। ਇਸਨੂੰ ਜੇ ਕੋਈ ਦੇਰ ਵਾਸਤੇ ਮੰਨ ਲਿਆ ਜਾਵੇ ਤਾਂ ਇੱਕ ਬੂੰਦ ਹੈ, ਸਮੁੰਦਰ ਵਿੱਚ ਇੱਕ ਡੱਕਾ ਡਵਾਓ ਉਹਦੇ ਉੱਪਰ ਇੱਕ ਬੂੰਦ ਆਏਗੀ। ਸਾਰੀ ਦੁਨੀਆਂ ਨੂੰ ਇੱਕ ਬੂੰਦ ਮਿਲੀ ਹੋਈ, ਵਿਸ਼ਿਆਂ ਨਾਲ ਸੰਸਾਰ ਹੈ। ਭਜਨ ਆਨੰਦਾਰੀ ਦਾ ਭਜਨ ਦੇ ਵਿੱਚ ਬਾਣੀ ਵਿੱਚ ਕੀਰਤਨ ਵਿੱਚ ਸਿਮਰਨ ਵਿੱਚ ਮਨ ਦੀ ਇਕਾਗਰਤਾ ਜਿਹੜੀ ਉਸਨੂੰ ਭਜਨ ਆਨੰਦ ਕਹਿੰਦੇ। ਉਹ ਆਨੰਦ ਦਾ ਦਰਿਆ ਹੈ। ਦਰਿਆ ਔਰ ਬੂੰਦ ਦਾ ਮੁਕਾਬਲਾ ਆਪਣੇ ਆਪ ਹੀ ਕਰਕੇ ਦੇਖੋ, ਬੂੰਦ ਕੀ ਹੈ ਤੇ ਦਰਿਆ ਕਿਤਨਾ ਵੱਡਾ ਵਿਸ਼ਾਲ ਹੈ। ਜਾਂ ਭਜਨ ਕਰਦੇ 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 ਜਿਸ ਵਕਤ ਤਤ ਗਿਆਨ ਵਾਸਨਾ ਕਰਨਾ ਕਿੱਦਾਂ ਅਭਿਆਸ ਕਰਕੇ ਮਨ ਦਾ ਮਨਤ ਭਾਵ ਹੀ ਨਸ਼ਟ ਹੋ ਜਾਂਦਾ ਹੈ। ਉਸਨੂੰ ਬ੍ਰਹਮਾਨੰਦ ਕਹਿੰਦੇ ਨੇ, ਜੋ ਤਤ ਵਿੱਚ ਬ੍ਰਹਮ ਗਿਆਨੀ ਬ੍ਰਹਮ ਪੁਰਸ਼ਾਂ ਨੂੰ ਰਾਹ ਕਰਦਾ। ਉਹ ਆਨੰਦ ਦਾ ਸਮੁੰਦਰ ਹੈ, ਉਹ ਪਾਪ ਹੀ ਆਨੰਦ ਦਾ ਸਮੁੰਦਰ ਬਣ ਜਾਂਦੇ। ਆਨੰਦ ਦੂਸਰੇ ਤੋਂ ਮਿੱਤਰ ਪਾਪ ਹੀ ਬਣ ਜਾਂਦੇ ਹੈ। ਇਉਂ ਕਰਕੇ ਉਹ ਸਮੁੰਦਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਇਹਨਾਂ ਵਿੱਚੋਂ ਸ੍ਰੇਸ਼ਟ ਤੇ ਆਲਾ ਸਮੁੰਦ ਬ੍ਰਹਮਾਨੰਦ, ਦੂਸਰਾ ਦਰਜਾ ਭਜਨ ਆਨੰਦ, ਤੀਸਰਾ ਦਰਜਾ ਸੱਤ ਨਿਸ਼ਚਿਤ ਇੱਕ ਬੋਧ ਹੈ ਵਿਸ਼ਨ, ਜਿਹੜਾ ਸੂਤਰਾ ਮਿਲਿਆ ਕੁੱਤਿਆਂ ਨੂੰ ਹੀ ਪ੍ਰਾਪਤ ਹੈ। ਇਨਸਾਨ ਜੋ ਤਮਾਮ ਜੋਨੀਆਂ ਦਾ ਬਾਦਸ਼ਾਹ ਹੈ, ਇਸ ਨੂੰ ਪ੍ਰਾਪਤ ਕਰਕੇ ਪ੍ਰਜਾ ਸਿਰੇ ਆਸਰਾ ਸਿਰੇ ਇਨਸਾਨੀਅਤ ਹੈ। ਜਿਹੜੀ ਵਸਤੂ ਪੁੱਤਰਾਂ ਸੁੱਤਰਾਂ ਸੁੱਤਿਆਂ ਬਿੱਲਿਆਂ ਲਈ ਪ੍ਰਾਪਤ ਹੋਵੇ, ਉਸਨੂੰ ਪ੍ਰਾਪਤ ਕਰਕੇ ਇਨਸਾਨ ਸਾਰੀਆਂ ਜੋਨੀਆਂ ਦਾ ਬਾਦਸ਼ਾਹ ਕਹਿਲਾਉਣ ਵਾਲਾ ਫਿਰ ਕੁਸ਼ਲ ਰਹੀ ਗਿਆ। ਇਹਨੂੰ ਪ੍ਰਾਪਤ ਕਰਕੇ ਅਸਲ ਜਾਵੇ ਉਹਨੂੰ ਕੌਣ ਜਾਣਾ ਕਹਿੰਦਾ ਹੈ। ਉਹ ਤਾਂ ਬਹੁਤ ਨਾਦਾਨ ਆਦਮੀ ਹੈ। ਇਸ ਕਰਕੇ ਹੀ ਪ੍ਰਿਥਵੀ ਜੀ ਨੇ ਕਿਹਾ ਕਿ ਵੀਰ ਮਾਇਆ ਦੋਨੀ ਪਵਨ ਚ ਭੋਲਣ ਹਾਰ, ਸੰਤੋਂ ਮਾਖਣ ਖਾਇਆ ਸ਼ਾਸਤੀ ਹੈ ਸੰਸਾਰ। ਸੰਤਾਂ ਨੇ ਮੱਖਣ ਖਾਧਾ ਜਿਸੀ ਸੰਸਾਰ ਨੂੰ ਪ੍ਰਾਪਤ ਹੈ। Thank you. ਮਨਗੰਦਾ ਰਿੜਕਿਆ ਜਾਂਦਾ, ਰਿੜਕੇ ਉਹਦੇ ਵਿੱਚੋਂ ਦੋ ਹਿੱਸੇ ਉਹਦੇ ਹੋ ਜਾਂਦੇ ਹਨ, ਇੱਕ ਲੱਸੀ ਇੱਕ ਮੱਖਣ। ਮੱਖਣ ਸਾਰ ਅਸੂ ਹੈ, ਸੱਤ ਹੈ, ਔਰ ਲੱਸੀ ਭੁਕਟ ਹੈ, ਸਾਧ ਲੱਸੀ ਦਾ ਨਾਮ ਹੈ। ਸਰੀਰ ਦੇ ਵਿੱਚ ਵਿਸ਼ੇਨੰਦ ਵੀ ਹੈ, ਭਜਨੰਦ ਵੀ ਹੈ, ਬ੍ਰਹਮਾਨੰਦ ਵੀ ਹੈ, ਪਰ ਜੋ ਕੁਛ ਪ੍ਰਾਪਤ ਕਰਦਾ ਹੈ ਉਹ ਅਜਾ ਦਰਜਾ ਉਸਨੂੰ ਮਿਲਦਾ ਹੈ। ਇਸ ਕਰਕੇ ਇੱਥੇ ਦੱਸਦੇ ਹਨ ਭਜਨ ਆਨੰਦ ਹੈ, ਬ੍ਰਹਮਾਨੰਦ ਆਨੰਦ ਦਾ ਦਰਿਆ ਆ ਸਮੁੰਦਰ, ਜਿਹੜੇ ਗੋਦ ਨੂੰ ਛੱਡ ਕੇ ਦਰਿਆ ਆ ਸਮੁੰਦਰ ਦੀ ਇੱਛਾ ਰੱਖਦੇ ਨੇ ਸਿਆਣੇ, ਉਹਨਾਂ ਨੂੰ ਕਿਹਾ ਜਾਂਦਾ। ਜਿਹੜਾ ਸਮੁੰਦਰ ਨੂੰ ਜਾਂ ਸੁਰਦੇ ਦਰਿਆ ਨੂੰ ਛੱਡ ਕੇ ਗੋਦ ਵੱਲ ਨੂੰ ਦੌੜਦਾ ਹੈ, ਉਹਨੂੰ ਆਪਣੇ ਆਪ ਹੀ ਦੱਸੋ ਤੁਸੀਂ ਕੌਣ ਸਿਆਣਾ ਕਰੇਗਾ। ਇਸ ਕਰਕੇ ਭਜਨ ਆਨੰਦ ਬ੍ਰਹਮਾਨੰਦ ਵੱਲ ਇਸ ਨੂੰ ਮਾਨਸਤਾ ਨੂੰ ਧਾਰ ਕੇ ਉਪਰਾਲਾ ਕਰਨਾ ਚਾਹੀਦਾ, ਉਤਮ ਕਰਨਾ ਚਾਹੀਦਾ। ਉਹ ਹੁੰਦਾ ਗੁਰੂ ਸ਼ਰਨ ਵਿੱਚ ਆ ਕੇ ਭਜਨ ਕਰਕੇ, ਕਿਉਂਕਿ ਵਾਸਤੇ ਜਿਸ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਵੇ ਉਹਦਾ ਦਰਜਾ ਹੀ ਸੰਤਾਂ ਵਿੱਚ ਹੈ, ਨਾ ਸੁੱਖਾਂ ਵਿੱਚ ਹੈ, ਗੁਰੂਤਰਾਂ ਵਿੱਚ ਹੈ, ਅਨੇਕਾਂ ਨਾਮਾਂ ਕਰਕੇ ਉਹਨਾਂ ਨੂੰ ਪੁਕਾਰਿਆ ਜਾਂਦਾ ਹੈ। ਪਰਮ ਸੁੱਖ ਪ੍ਰਾਪਤ ਹੈ ਇਸ ਨੂੰ ਪਾ ਕੇ, ਸਰਗ ਦਾ ਸੁੱਖ ਜਿਹੜਾ ਇੰਦਰ ਲੋਕ ਦਾ ਸੁੱਖ ਵੀ ਗੰਦਗਲੀ ਦਿੱਤੀ ਨਿਆਈ ਪ੍ਰਤੀਤ ਹੁੰਦਾ, ਹੋਰ ਕੀ ਕਹਿਣਾ। ਉਹ ਬ੍ਰਹਮਾਨੰਦ ਕਿਹੋ ਜਿਹਾ ਆਨੰਦ ਹੈ ਜਿਸਨੇ ਉਹ ਪ੍ਰਾਪਤ ਕੀਤਾ ਕੋਈ ਜਾਣਦਾ ਹੈ। ਕਿਤਨੀ ਸਵਾਦ ਸੀ ਮਿਠਾਈ, ਭਗਵਾਨ ਹੀ ਨਹੀਂ ਕਹਿਣ ਵਾਲੀ ਅਨੁਭਵ ਕਰਦਾ ਅੰਦਰ ਹੀ ਅੰਦਰ ਕੁਛ ਹੁੰਦਾ ਅਨੁਸਾਰ ਇਸੇ ਤਰ੍ਹਾਂ ਕਿਸ ਨੂੰ ਕਿਹਾ ਨਹੀਂ ਜਾ ਸਕਦਾ ਇਸ ਵਸਤੂ ਨੂੰ ਅਨੁਭਵ ਕੀਤਾ ਜਾ ਸਕਦਾ ਹੈ ਅੰਦਰ ਹੀ ਅੰਦਰ ਮਹਿਸੂਸ ਕੀਤਾ ਜਾ ਸਕਦਾ ਉਹਨੇ ਫਿਰ ਗੱਲ ਛੇੜੀ ਮਨ ਉਸਨੇ ਕਹਿਣ ਲੱਗਾ ਕਿ ਸ਼ਰਾਬ ਵਰਗਾ ਆਨੰਦ ਹੈ ਉਹ ਕਹਿੰਦੇ ਸ਼ਰਾਬ ਜੀ ਪੀ ਲੈਣਾ ਮਾਸ ਵਰਗਾ ਹੈ ਇਹ ਕੀ ਹੈ ਅੱਡੀਆਂ ਚ ਬੜੀਆਂ ਕੁੱਤੇ ਬਿੱਲੇ ਵੀ ਚੜਦੇ ਨੇ ਕਹਿਣ ਲੱਗਾ ਇਹ ਜਿਹੜਾ ਸੁੱਖ ਹੈ ਹੋਰ ਕਈ ਚੀਜ਼ਾਂ ਦਾ ਨਾਂ ਲੈ ਲੈ ਕੇ ਦੱਸਿਆ ਕਹਿੰਦੇ ਇੰਜੀਨੀਅਰ ਦੇ ਕੁਛ ਵੀ ਨਹੀਂ ਉਹਦੇ ਮੁਕਾਬਲੇ ਚ ਕੁਛ ਨਹੀਂ ਕਹਿਣ ਲੱਗਾ ਦਾਦਾ ਝੂਠ ਬੋਲਦਾ ਉਹ ਸੁਖੀ ਨਹੀਂ ਹੈ ਕਿਉਂ ਕਿਹਦੇ ਆਉਂ ਇੱਕ ਡੱਡੂ ਆਉਂ ਡੱਡੂ ਖੂਹ ਚ ਰਹਿੰਦਾ ਹੈ ਉਹਦੀ ਮਾਂ ਦੇ ਉੱਪਰ ਹੰਸ ਆ ਬੈਠਾ ਸਫੈਦ ਰੰਗ ਦਾ ਡੱਡੂ ਕਹਿੰਦਾ ਤੂੰ ਕੌਣ ਆ ਬਈ ਤੂੰ ਕਹਿੰਦਾ ਮੈਂ ਹੰਸ ਹਾਂ ਕਿੱਥੇ ਰਹਿੰਦਾ ਹੈ ਕਹਿੰਦਾ ਮਾਨਸਰੋਵਰ ਤੇ ਡੱਡੂ ਕਹਿੰਦਾ ਮਾਨਸਰੋਵਰ ਪਿਤਾ ਕਾ ਹੈ ਹੰਸ ਕਹਿੰਦਾ ਬਹੁਤ ਵੱਡਾ ਡੱਡੂ ਉਹਦੀ ਨਾਲ ਨਾਲ ਲੱਗਾ ਬੈਠਾ ਸੀ ਹੇਠਾਂ ਪਾਣੀ ਤੇ ਉਹਨੇ ਇੱਕ ਛਾਲ ਮਾਰੀ ਜਲ ਗਿਆ ਨੇ ਮਨ ਦੇ ਪਰਲੇ ਪਾਸੇ ਜਲ ਲਗਾ ਐਡਾ ਕਿਆ ਮਾਨ ਸਰੋਵਰ ਹੰਸ ਕਹਿੰਦੇ ਇਹ ਬਹੁਤ ਵੱਡਾ ਲੱਡੂ ਕਹਿੰਦਾ ਜਦ ਤੂੰ ਝੂਠ ਬੋਲਦਾ ਏਦੋ ਵੱਡੀ ਚੀਜ਼ ਕੋਈ ਨੀ ਇਸੇ ਤਰ੍ਹਾਂ ਇਹ ਰਲੀ ਕੋਈ ਜਿਹੜੇ ਹਨ ਉਹ ਕਹਿੰਦੇ ਇਸੋ ਵੱਧ ਕੀ ਚੀਜ਼ ਵੀ ਕੋਈ ਨੀ ਤੁਸੀਂ ਆਪਣੇ ਘਰ ਨੂੰ ਛੋੜ ਤਾਂ ਧਨ ਹੁੰਦੇ ਹਨ ਮਾਨ ਬੱਚੇ ਹੁੰਦੇ ਫਿਰ ਤੂੰ ਕਿਧਰੇ ਤੂੰ ਕਿਧਰੇ ਭਟਕਦਾ ਫਿਰਦਾ ਸਾਰੇ ਬੱਚੇ ਕਿਸੇ ਕਿਸੇ ਕਿਉਂ ਕਰਕੇ ਕੀ ਨਾ ਸ਼ੁਕਰ ਸ਼ੁਕਰ ਉਹਨਾਂ ਨੂੰ ਪ੍ਰਾਪਤ ਜਿਹੜੀ ਚੀਜ਼ ਇਸ ਕਰਕੇ ਜਿਹੜਾ ਅਯਮ ਸੁੱਖ ਆਤਮ ਸੁੱਖ ਹੈ ਇਸਨੂੰ ਪ੍ਰਾਪਤ ਕਰਨ ਵਾਸਤੇ ਮਨੁੱਖਾਂ ਦੇ ਮਿਲੀ ਹੋਈ ਹੈ ਮਨੁੱਖਾਂ ਦੇ ਇਉਂ ਨਹੀਂ ਮਿਲੀ ਇਸਨੂੰ ਪਾ ਕੇ ਸੁੱਖਾਂ ਸੁੱਖਾਂ ਨੂੰ ਆਪਣੀ ਜ਼ਿੰਦਗੀ ਬਤੀਤ ਕਰੇ ਇਸਨੂੰ ਪਾ ਕੇ ਆਤਮ ਆਨੰਦੀ ਹੋਵੇ ਭਜਨ ਆਨੰਦੀ ਹੋਵੇ ਅਤੇ ਅਨੰਤ ਵਾਸਤੇ ਸਾਰੇ ਦੁੱਖਾਂ ਨੂੰ ਕੱਟ ਲਵੇ ਕਿਉਂਕਿ ਇਹ ਆਨੰਦ ਜਿਸ ਨੂੰ ਪ੍ਰਾਪਤ ਹੋ ਜਾਵੇ ਉਹ ਇਸ ਆਨੰਦ ਨੂੰ ਪਹਿਲਾਂ ਕਰ ਸਕਣਾ ਚਾਹੁੰਦਾ ਹੈ ਹੁਣ ਭਗਵਾਨ ਕਹਿੰਦਾ ਹੈ ਅਟਲ ਪਦਵੀ ਪਹਿਲੇ ਆਪਣੇ ਘਰ ਨੂੰ ਜਾ ਇੱਥੇ ਦਾ ਰਾਜ ਕਰ ਫਿਰ ਤੈਨੂੰ ਅਟਲ ਪਦਵੀ ਵਿੱਚ ਬੜੀ ਦੇਰ ਤੱਕ ਸਥਿਤ ਰਹਿਣਾ ਪਏਗਾ ਇਹ ਬਚਨ ਸੁਣ ਕੇ ਤੁਹਾਨੂੰ ਕਹਿਣ ਲੱਗਾ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਮੈਂ ਤੁਹਾਨੂੰ ਇਸੇ ਆਨੰਦ ਵਿੱਚ ਮਸਤ ਰਹਿਣਾ ਚਾਹੁੰਦਾ ਮੈਂ ਜੇ ਤੁਸੀਂ ਕਹੋ ਜਾਂ ਹੋਰ ਕੁਛ ਇਹ ਵੀ ਮੈਂ ਨਹੀਂ ਚਾਹੁੰਦਾ Thank you. ਮੇਰੇ ਚਰਨਾਂ ਦੀ ਪ੍ਰੀਤ ਤੈਨੂੰ ਹਰ ਥਾਂ ਬਣੀ ਹੋਈ। ਤੇਰੀ ਦੂਰ ਬਵੇ ਜੀ, ਇਹਦੇ ਵਿੱਚ ਤੂੰ ਹਮੇਸ਼ਾ ਹੀ ਰਾਖਾ ਕਰਦਾ ਹੋਇਆ ਜੀ, ਅਟਲ ਸਦਨੇ ਵਿੱਚ ਸਿੱਖਣਾ ਹੈ ਜਿਉਂਦੀ ਰਹੇਗਾ। ਪ੍ਰਭੂ ਨੇ ਵਾਹਿਗੁਰੂ ਦੀ ਭਗਤੀ ਕਰਕੇ ਸਭ ਕੁਛ ਹੀ ਪ੍ਰਾਪਤ ਕਰ ਲਿਆ। ਸਾਡੇ ਵਾਹਿਗੁਰੂ ਦਾ ਨਾਮ ਹੈ ਜੀ ਅਮੋਲਕ ਵਸਤੂ ਹੈ, ਜਿਹਦੇ ਵਿੱਚ ਸਭ ਕੁਛ ਹੈ। ਸਾਈ ਨਾਮ ਅਮੋਲ ਨਾ ਕੋਈ ਜਾਣ ਦੋ, ਇਹਨਾਂ ਤਾਲ ਨਥਾਂ ਨਾਨਕ ਤੇਰੀ ਹਰ ਨਹੀਂ ਮਾਣ। ਸਤਿ ਅਮੋਲਕ ਵਸਤੂ ਵਾਹਿਗੁਰੂ ਦਾ